तो इनका दृष्टि अगोचर भय खीरी बिन एकली ग्रह गए अखियान सुनियो काशी कृत कृत भय चरण धर शीस धन धन कै भाग सरा गोप कथा परमी मुनि नहा।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड़े भाग हन दीन दुनिया दे पातशाह सतगुरु धन धन श्री गुरु ग्रंथ साहिब सच्चे पातशाह दे पवित्र चरणा च संध्या वक्त दे सजे हुए दीवाना च हाजरियां भर के नता प्रति गुरु चरणा च जुड़ के आप जी सतगुरां दा पावन इतिहास सरवण कर रहे सिख पंथ दे महान वेद व्यास वेद व्यास किसी व्यक्ति का नाम नहीं है। वेद व्यास का मतलब है एक पद्धति है एक प्रकार की पदवी है। वेद व्यास वेद व्यास का अर्थ है जेड़ा ज्ञान का प्रकाश करे विस्तार करे उन्हें वेद व्यास कहते हैं। और खालसे पंथ दे सिख पंथ दे जेड़े वेद व्यास ने भाई गुरदास जी हैं। भाई साहब भाई गुरदास जी दे कोल ब्राह्मणा ने काशी दे विच कुछ सवाल किते हन। उना सवालां दे जवाब भाई गुरदास जी ने दिते हैं। इन्हां वाहिगुरु शब्द दे अर्थ पुछे भाई साहब ने वाहिगुरु शब्द दे अर्थ सुनाए। फिर इन्हां आख्या जी वाहिगुरु शब्द दे जेडे चार अखर ने उन्हां दा स्तोत्र गाओ। तो भाई साहब भाई गुरदास जी ने उन्हां चौं अखरां दा अस्तोत्र भी गायन कीता। वो आपां कल दी कथा च विचारिया। श्री गुरु ग्रंथ साहब जी दी उत्तमताई बारे इन्हां ने पुछया किवें। तो भाई साहब जी ने दस्या कि श्री गुरु ग्रंथ साहब जी दी पवित्र अमृत बाणी इहदे च ब्रह्म ज्ञान है इंद्रंकार दा स्वरूप है परमेश्वर विच ते गुरु ग्रंथ साहब च कोई फर्क नहीं है। परमेश्वर दा नमित अवतार ने श्री गुरु ग्रंथ साहब जी ईश्वर दा प्रभु दा नमित अवतार। पहला संस्कृत सी संस्कृत दे विच वेद शास्त्र उचारे हुए सी ओनू पढ़द्या पढ़द ही मनुख की जिंदगी लंघ जाती सी। ज्ञान किहड़े वेले नू होना सी। सतगुरां ने वेख्या कि कलयुग विच मनुखां दी उम्र थोड़ी है इन्हां दी कल्याण करनी है तो इन्हां जीवां दे कल्याण वास्ते गरीब नवाज पातशाह जी महाराज जी ने गुरबाणी उचारण कीती जो निरंकार दा परमेश्वर दा स्वरूप है। इहदे च नाम ते नामी दी अभेदता दसी शब्द सुरती दा मार्ग जिहड़ा है वह गुरबाणी च दस के जीवां नूं इस मार्ग ते चलण वास्ते प्रेरणा कीती है। और गुरु ग्रंथ साहिब जी दे दर्शनां दा ही बड़ा वड्डा पुन्न है। दर्शन करन मात्र नाल ही जीव दा जन्म मरण कट्टिया जांदा। जिहड़ा दर्शन ही कर लवे दर्शन परसदे उहदा जन्म मरण कट्टिया जांदा। फिर इन्हां ने पुछिया सी कि श्री अमृतसर सरोवर सारे तीर्थां तों उत्तम क्यों दस्या जांदा। तो भाई साहिब जी ने उहदा भी जवाब दिता कि श्री अमृतसर सरोवर वो अमृत सरोवर है जिहदे च नाम रूपी जल भरिया होया ते नाम दी महिमा जिथे दर्शाई जांदी। 68 तीर्थ आ के श्री अमृतसर सरोवर च इशनान करदे ने। वह भी आ के श्री अमृतसर सरोवर विच इशनान करके निर्मल ते पवित्र हुंदे ने। ਸ੍ਰੀ ਅੰਮ੍ਰਿਤਸਰ ਸਰੋਵਰ ਜੈਸਾ ਕੋਈ ਤੀਰਥ ਸੰਸਾਰ ਦੇ ਵਿੱਚ ਸਾਰੇ ਵਿਸ਼ਵ ਭਰ ਦੇ ਵਿੱਚ ਨਹੀਂ ਹੈ, ਪੂਰਨ ਬ੍ਰਹਿਮੰਡ ਦੇ ਵਿੱਚ ਨਹੀਂ ਹੈ। ਇਹ ਅੰਮ੍ਰਿਤ ਦਾ ਸੰਚਾਰ ਹੈ ਜੋ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਤੀ ਤੇ ਪ੍ਰਗਟ ਕੀਤਾ ਹੈ, ਜਿੱਥੇ ਇਸ਼ਨਾਨ ਕਰਕੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਿਵਰਤ ਹੋ ਜਾਂਦੇ ਨੇ, ਪਾਪ ਧੋਤੇ ਜਾਂਦੇ ਨੇ। ਅੰਮ੍ਰਿਤਸਰ ਸਰੋਵਰ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜਨ ਸਾਹਿਬ ਨੇ ਗਾਈ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਵੈਕੁੰਠ ਉੱਥੇ ਸਤਿਗੁਰਾਂ ਨੇ ਬਣਾਇਆ, ਸੱਚਖੰਡ ਬਣਾਇਆ ਹੈ, ਜਿਹਦੇ ਜੈਸਾ ਕੋਈ ਦਰਬਾਰ ਨਹੀਂ ਹੈ, ਜਿੱਥੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਵਿਅਕਤੀ ਆ ਕੇ ਨਮਸਕਾਰ ਕਰ ਸਕਦਾ ਹੈ, ਆਤਮਕ ਸ਼ਾਂਤੀ ਵਾਸਤੇ ਉੱਥੇ ਕੁਝ ਸਮਾਂ ਬੈਠ ਕੇ ਸਾਧਨਾ ਕਰ ਸਕਦਾ ਹੈ। ਉਹ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਪਾਵਨ ਦਰਬਾਰ ਹੈ, ਜਿਹਦੇ ਬਾਬਤ ਸਤਿਗੁਰਾਂ ਦਾ ਬਚਨ ਹੈ, ਡਿੱਠੇ ਸਭੇ ਥਾਮ ਨਹੀਂ ਪੁੱਤ ਜੇਹਿਆ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਇਹ ਐਸਾ ਪਾਵਨ ਸਰੋਵਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਦੇ ਤਿੰਨਾਂ ਸਵਾਲਾਂ ਦੇ ਜਵਾਬ ਦਿੱਤੇ ਨੇ। ਜੋ ਸਮੇਂ ਦੇ ਜਿੰਨੇ ਬ੍ਰਾਹਮਣ ਬੈਠੇ ਸੀ, ਕਾਂਸ਼ੀ ਦਾ ਰਾਜਾ ਬੈਠਾ ਸੀ, ਇਹਨਾਂ ਸਾਰਿਆਂ ਨੇ ਭਾਈ ਗੁਰਦਾਸ ਜੀ ਦੇ ਮੁਖੋਂ ਉਚਾਰੇ ਹੋਏ ਇਹ ਬਚਨ ਸੁਣੇ ਹਨ ਤੇ ਜਿਸ ਪ੍ਰਕਾਰ ਨਾਲ ਇਹਨਾਂ ਦੇ ਮਨ ਦੀ ਸੰਤੁਸ਼ਟੀ ਹੋਈ ਹੈ, ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਾਂਸ਼ੀ ਵਿੱਚ ਕੁਝ ਸਮਾਂ ਗੁਜ਼ਾਰ ਰਹੇ ਨੇ। ਭਾਈ ਸਾਹਿਬ ਜੀ ਦੀ ਜਿਹੜੀ ਰਚਨਾ ਹੈ ਨਾ ਕਵਿਤ ਤੇ ਸਵਈਏ, ਉਹ ਤਕਰੀਬਨ ਉਹਦੇ ਵਿੱਚੋਂ ਬਹੁਤੇ ਸਾਰੇ ਕਵਿਤ ਸਵਈਏ ਭਾਈ ਗੁਰਦਾਸ ਜੀ ਨੇ ਕਾਂਸ਼ੀ ਵਿੱਚ ਹੀ ਉਚਾਰੇ ਨੇ। ਜਿੰਨੀ ਦੇਰ ਕਾਂਸ਼ੀ ਰਹੇ ਨੇ ਉੱਥੇ ਰਹਿ ਕੇ ਭਾਈ ਸਾਹਿਬ ਜੀ ਬਾਣੀ ਦੀ ਰਚਨਾ ਕਰਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀਓ, ਚੌਪੇ ਇਮਕੈ ਦ੍ਰਿਸ਼ਟੀ ਗੋਚਰ ਬਏ।
ਏਦਾਂ ਕਹਿ ਕੇ ਭਗਵਾਨ ਨੇ, ਪਰਮਾਤਮਾ ਨੇ ਆਖਿਆ, ਅਕਾਲ ਪੁਰਖ ਨੇ ਆਖਿਆ ਕਿ ਮਾਤ ਲੋਕ ਦੀ ਧਰਤੀ ਤੇ ਅਗਰ ਮੇਰਾ ਕਿਤੇ ਨਿਵਾਸ ਹੈ ਤਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਅੰਮ੍ਰਿਤਸਰ ਸਰੋਵਰ ਦੇ ਵਿੱਚ ਹੈ। ਇਹ ਬਚਨ ਕਹਿ ਕੇ ਅਕਾਲ ਪੁਰਖ ਜੀ ਅਲੋਪ ਹੋ ਗਏ।
ਸ੍ਰੀ ਬਿਨ ਇਕਲੀ ਗ੍ਰਹਿ ਗਏ,
ਕਹਿੰਦੇ ਸ੍ਰੀ ਬਿਨ, ਸ੍ਰੀ ਦਾ ਮਤਲਬ ਹੈ ਮਾਇਆ ਤੋਂ ਬਿਨਾਂ, ਕਿ ਕੱਲੇ ਹੀ ਅਕਾਲ ਪੁਰਖ ਪਰਮੇਸ਼ਰ ਜੀ ਆਪਣੇ ਘਰ ਨੂੰ ਚਲੇ ਗਏ।
ਇਹ ਅਖਿਆਨ ਸੁਣਿਓ ਕਾਸ਼ੀ,
ਇਹ ਸਾਰਾ ਅਖਿਆਨ ਭਾਈ ਗੁਰਦਾਸ ਜੀ ਨੇ, ਕਾਸ਼ੀ ਦਾ ਜਿਹੜਾ ਰਾਜਾ ਹੈ ਉਹਦੀ ਸਭਾ ਚ ਭਾਈ ਗੁਰਦਾਸ ਜੀ ਬੈਠੇ ਸੀ, ਬੜੇ ਬੜੇ ਵਿਦਵਾਨ ਬ੍ਰਾਹਮਣ ਬੈਠੇ ਸੀ ਜਿਨ੍ਹਾਂ ਨੇ ਸਵਾਲ ਕੀਤਾ ਸੀ। ਭਾਈ ਗੁਰਦਾਸ ਜੀ ਨੇ ਸਾਰੀ ਕਥਾ, ਇਹ ਸਾਰਾ ਅਖਿਆਨ, ਇਹ ਸਾਰੀ ਵਿਆਖਿਆ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਮਾ ਦੀ, ਵਾਹਿਗੁਰੂ ਗੁਰਮੰਤਰ ਦੇ ਜੋ ਅਰਥ ਨੇ, ਇਹ ਸਾਰੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੁਣਾਈ ਹੈ ਔਰ ਕਾਸ਼ੀ ਦੇ ਰਾਜੇ ਨੇ ਬਹਿ ਕੇ ਸੁਣੀ ਹੈ।
ਕ੍ਰਿਤ ਕ੍ਰਿਤ ਭਏ ਚਰਨ ਦਰ ਸੀਸ,
ਸਾਰੇ ਕ੍ਰਿਤ ਕ੍ਰਿਤ ਹੋ ਗਏ, ਕਿਰਤਾਰਥ ਹੋ ਗਏ, ਜਿੰਨੇ ਬ੍ਰਾਹਮਣ ਸੀ ਰਾਜੇ ਦੇ ਸਮੇਤ ਸਾਰੇ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਟੈ ਪਏ, ਸਭ ਨੇ ਭਾਈ ਗੁਰਦਾਸ ਜੀ ਦੇ ਚਰਨਾਂ ਤੇ ਸਿਰ ਰੱਖਿਆ, ਸਿਰ ਰੱਖ ਕੇ ਮੱਥਾ ਟੇਕਿਆ।
ਧੰਨ ਧੰਨ ਕੈ ਭਾਗ ਸਰਾਹਾ,
ਧੰਨ ਹਨ ਸਾਡੇ ਭਾਗ, ਧੰਨ ਹਨ ਸਾਡੇ ਭਾਗ ਕਿ ਸਾਨੂੰ ਇਹੋ ਜਿਹੇ ਮਹਾਨ ਵਿਦਵਾਨ ਪੁਰਖ ਭਾਈ ਗੁਰਦਾਸ ਜੀ ਦੇ ਦਰਸ਼ਨ ਹੋ ਰਹੇ ਨੇ। ਅਸੀਂ ਭਾਈ ਗੁਰਦਾਸ ਜੀ ਦੇ ਬਚਨ ਸੁਣੇ ਨੇ, ਸਾਡੇ ਧੰਨ ਭਾਗ ਨੇ ਭਾਈ ਗੁਰਦਾਸ ਜੀ ਕਿ ਸਾਨੂੰ ਤੁਹਾਡੇ ਦੀਦਾਰ ਹੋਏ ਨੇ ਔਰ ਤੁਹਾਡੇ ਮੁਖਾਰ ਬਿੰਦ ਚੋ ਬਚਨ ਸੁਣਨ ਦਾ ਸਮਾਂ ਮਿਲਿਆ ਹੈ।
ਗੁਪ ਕਥਾ ਬਰਨੀ ਮੁਨੀ ਨਾਹਾ,
ਤੁਸੀਂ ਇਹ ਬੜੀ ਗੁਪਤ ਕਥਾ ਸੀ ਜਿਹਦੇ ਬਾਰੇ ਪਤਾ ਹੀ ਨਹੀਂ ਸੀ ਲੋਕਾਂ ਨੂੰ, ਉਹ ਕਥਾ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਵਰਣਨ ਕਰਕੇ ਸੁਣਾਈ ਹੈ।
ਜੈ ਗੁਰਦਾਸ ਵਿਮਲ ਮਤ ਗਿਆਨੀ,
ਭਾਈ ਗੁਰਦਾਸ ਜੀ ਆਪ ਜੀ ਦੀ ਜੈ ਜੈਕਾਰ, ਜੈ ਜੈਕਾਰ, ਤੁਸੀਂ ਬਿਮਲ ਮਤ ਦੇ ਧਾਰਨੀ ਹੋ। ਬਿਮਲ, ਬਿਮਲ ਦਾ ਮਤਲਬ ਹੈ ਜਿਹਦੇ ਵਿੱਚ ਮੈਲ ਨਾ ਹੋਵੇ, ਨਿਰਮਲ ਮਤ ਪਵਿੱਤਰ ਮਤ ਦੇ ਧਾਰਨੀ ਹੋ ਭਾਈ ਗੁਰਦਾਸ ਜੀ ਆਪ ਜੀ ਦੀ ਜੈ ਜੈਕਾਰ ਹੋਵੇ।
ਅਬ ਹਮਰੇ ਮਨ ਨਿਸ਼ਚੈ ਠਾਨੀ,
ਹੁਣ ਸਾਡੇ ਮਨ ਚ ਨਿਸ਼ਚਾ ਹੋ ਗਿਆ। ਉਹ ਜਿੰਨੇ ਬ੍ਰਾਹਮਣ ਸੀ ਨਾ ਪਹਿਲਾਂ ਤਾਂ ਸੰਸਾ ਕੀਤਾ ਸੀ ਉਹਨਾਂ ਨੇ, ਹੁਣ ਉਹ ਸਾਰਿਆਂ ਦੇ ਸੰਸੇ ਕੱਟ ਦਿੱਤੇ। ਭਾਈ ਗੁਰਦਾਸ ਨੇ ਕਿਸੇ ਦਾ ਸੰਸਾ ਰਹਿਣ ਹੀ ਨਹੀਂ ਦਿੱਤਾ। ਕਹਿੰਦੇ ਹੁਣ ਉਹ ਸਾਰੇ ਬ੍ਰਾਹਮਣ ਕਹਿ ਰਹੇ ਨੇ, ਕਹਿੰਦੇ ਜੀ ਹੁਣ ਸਾਡੇ ਮਨ ਦੇ ਵਿੱਚ ਤੁਹਾਡੇ ਕਹੇ ਹੋਏ ਬਚਨਾਂ ਤੇ ਨਿਸ਼ਚਾ ਹੋ ਗਿਆ ਕਿ ਗੁਰੂ ਨਾਨਕ ਦਾ ਘਰ ਸਾਰੇ ਘਰਾਂ ਤੋਂ ਸਰਵੋਤਮ ਹੈ। ਗੁਰੂ ਨਾਨਕ ਦੀ ਬਾਣੀ ਸਾਰੀਆਂ ਬਾਣੀਆਂ ਤੋਂ ਸਰਵੋਤਮ ਹੈ। ਇਹ ਸਾਨੂੰ ਨਿਸ਼ਚਾ ਹੋ ਗਿਆ ਕਿ ਦੁਨੀਆਂ ਦੇ ਜਿੰਨੇ ਤੀਰਥ ਨੇ ਉਹਨਾਂ ਸਾਰੇ ਤੀਰਥਾਂ ਤੋਂ ਸਭ ਤੋਂ ਸਰਵੋਤਮ ਤੀਰਥ ਸ੍ਰੀ ਅੰਮ੍ਰਿਤਸਰ ਸਰੋਵਰ ਹੈ। ਇਹ ਨਿਸ਼ਚਾ ਸਾਡੇ ਮਨ ਚ ਸਾਰਿਆਂ ਦੇ ਹੋ ਚੁੱਕਾ।
ਤੁਮ ਤੇ ਸੰਸਾ ਗਯੋ ਹਮਾਰਾ,
ਤੁਹਾਡੇ ਕਰਕੇ ਸਾਡੇ ਮਨ ਦਾ ਜਿਹੜਾ ਸੰਸਾ ਸੀ, ਸੰਦੇਹ ਸੀ, ਉਹ ਸੰਸਾ ਸਾਡੇ ਹਿਰਦੇ ਦਾ ਚਲਾ ਗਿਆ। ਸਾਡੇ ਹਿਰਦੇ ਦੇ ਸੰਸੇ ਦੀ ਨਿਵਰਤੀ ਹੋ ਗਈ ਹੈ।
ਵਿਵਿਧ ਵੇਦ ਵਿਦ ਕੀਓ ਉਚਾਰਾ,
ਤੁਸੀਂ ਵਿਵਿਧ ਪ੍ਰਕਾਰ ਦੇ ਨਾਲ ਗਿਆਨ ਦਾ ਉਚਾਰਨ ਕਰਕੇ ਸਾਨੂੰ ਸੁਣਾਇਆ ਹੈ।
ਸਭ ਬੰਧਨ ਕਰ ਸਦਨ ਸਿਦਾਰੇ,
ਜਿੰਨੇ ਬ੍ਰਾਹਮਣ ਸੀ ਇਹਨਾਂ ਸਾਰਿਆਂ ਨੇ ਭਾਈ ਗੁਰਦਾਸ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਨਮਸਕਾਰ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਵਿਦਾ ਹੋ ਕੇ ਇਹ ਆਪੋ ਆਪਣੇ ਘਰਾਂ ਨੂੰ ਵਾਪਸ ਮੁੜੇ ਹਨ।
ਮਹਿਮਾ ਗੁਰਦਾਸ ਉਦਾਰੇ,
ਉਸ ਦਿਨ ਤੋਂ ਫਿਰ ਭਾਈ ਗੁਰਦਾਸ ਜੀ ਦੀ ਮਹਿਮਾ ਹੋਰ ਉਜਾਗਰ ਹੋ ਗਈ। ਪਹਿਲਾਂ ਹੀ ਬੜੀ ਉਪਮਾ ਹੋ ਰਹੀ ਸੀ ਕਾਂਸ਼ੀ ਵਿਚ, ਜਦੋਂ ਸਾਰੇ ਬ੍ਰਾਹਮਣ ਨਿਰੁੱਤਰ ਹੋ ਗਏ, ਕਿਸੇ ਬ੍ਰਾਹਮਣ ਨੂੰ ਭਾਈ ਗੁਰਦਾਸ ਜੀ ਦੇ ਬਚਨਾਂ ਤੋਂ ਬਾਅਦ ਕੋਈ ਬਚਨ ਹੀ ਨਹੀਂ ਆਇਆ, ਤੇ ਭਾਈ ਗੁਰਦਾਸ ਜੀ ਦੀ ਉਪਮਾ ਹੋਰ ਵੱਧ ਗਈ, ਹੋਰ ਵਡਿਆਈ ਸਾਰੇ ਕਾਂਸ਼ੀ ਵਿਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਹੋਣ ਲੱਗੀ।
ਇੱਕ ਤੋਂ ਨ੍ਰਿਪ ਤੋਂ ਗੁਰ ਬਣ ਗਏ,
ਇੱਕ ਤਾਂ ਭਾਈ ਗੁਰਦਾਸ ਜੀ ਜਿਹੜਾ ਕਾਂਸ਼ੀ ਦਾ ਰਾਜਾ ਸੀ ਉਹਦੇ ਗੁਰੂ ਬਣ ਗਏ ਨੇ, ਜਿਹੜਾ ਕਾਂਸ਼ੀ ਦਾ ਰਾਜਾ ਸੀ ਉਹ ਚੇਲਾ ਬਣ ਗਿਆ ਭਾਈ ਗੁਰਦਾਸ ਜੀ ਨੂੰ ਆਪਣਾ ਮੁਰਸ਼ਦ ਮੰਨਣ ਲੱਗ ਪਿਆ, ਇਹਨਾਂ ਨੂੰ ਹੀ ਆਪਣਾ ਪੀਰ ਮੰਨਣ ਲੱਗ ਪਿਆ ਹੈ।
ਹਰ ਨਰਗਨ ਕੋ ਸਿੱਖ ਸੁਪਈਓ,
ਹੋਰ ਵੀ ਅਨੇਕਾਂ ਨਗਰ ਦੇ ਜਿਹੜੇ ਬਨਾਰਸ ਦੇ ਲੋਕ ਸਨ ਉਹ ਗੁਰੂ ਘਰ ਦੇ ਸਿੱਖ ਬਣ ਗਏ। ਹੋਰ ਵੀ ਬਨਾਰਸ ਦੇ ਵਿਚ ਕਾਂਸ਼ੀ ਦੇ ਵਿਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਗੁਰੂ ਘਰ ਦੇ ਸਿੱਖ ਬਣ ਗਏ ਨੇ, ਉਹਨਾਂ ਨੇ ਗੁਰੂ ਘਰ ਦੀ ਸਿੱਖੀ ਧਾਰਨ ਕਰ ਲਈ ਹੈ। ਸਾਰੇ ਨਗਰ ਵਿਚ, ਸਾਰੀ ਬਨਾਰਸ ਪੁਰੀ ਚ, ਕਾਂਸ਼ੀਪੁਰੀ ਵਿਚ ਭਾਈ ਗੁਰਦਾਸ ਹੋ ਰਹੀ, ਹਰ ਘਰ ਵਿਚ ਭਾਈ ਗੁਰਦਾਸ ਜੀ ਦਾ ਨਾਮ ਉਜਾਗਰ ਹੋ ਰਿਹਾ, ਹਰ ਘਰ ਦੇ ਵਿਚ ਭਾਈ ਗੁਰਦਾਸ ਜੀ ਦੀ ਨਾਮ ਦੀ ਮਹਿਮਾ ਹੋ ਰਹੀ ਹੈ, ਘਰ ਘਰ ਦੇ ਵਿਚ ਭਾਈ ਗੁਰਦਾਸ ਜੀ ਦੀ ਉਪਮਾ ਹੋ ਰਹੀ ਹੈ।
ਚਰਨ ਅਗਰ ਨਰ ਪਰੈ,
ਹਜ਼ਾਰਾਂ ਲੋਕ ਆ ਕੇ ਭਾਈ ਗੁਰਦਾਸ ਜੀ ਨੂੰ ਮੱਥਾ ਟੇਕਦੇ, ਜਿੰਨੇ ਨਗਰ ਦੇ ਲੋਕ ਨੇ ਨਾ ਨਗਰ ਨਿਵਾਸੀ, ਜਦੋਂ ਭਾਈ ਗੁਰਦਾਸ ਜੀ ਕੋਲ ਆਉਂਦੇ ਝੁੱਕ ਕੇ ਮੱਥਾ ਟੇਕਦੇ, ਬੜੇ ਬੜੇ ਵਿਦਵਾਨ ਬ੍ਰਾਹਮਣ। ਖਾਲਸਾ ਜੀ, ਬਨਾਰਸ ਕਿਸੇ ਸਮੇਂ ਵਿਦਿਆ ਦੇ ਮਾਰਕੰਡ ਵਿਦਵਾਨਾਂ ਦਾ ਗੜ ਰਿਹਾ, ਇੱਥੇ ਬੜੇ ਬੜੇ ਮਹਾਨ ਵਿਦਵਾਨ ਹੋਏ ਨੇ ਬਨਾਰਸ ਵਿਚ, ਪਰ ਉਹ ਵੱਡੇ ਵੱਡੇ ਵਿਦਵਾਨ ਭਾਈ ਗੁਰਦਾਸ ਜੀ ਦੇ ਅੱਗੇ ਆ ਕੇ ਝੁੱਕ ਕੇ ਮੱਥੇ ਟੇਕਦੇ ਰਹੇ, ਨਮਸਕਾਰਾਂ ਕਰਦੇ ਰਹੇ। ਇੰਨੀ ਵੱਡੀ ਵਡਿਆਈ ਭਾਈ ਗੁਰਦਾਸ ਜੀ ਦੀ ਉਜਾਗਰ ਹੋਈ ਕਿ ਸੈਂਕੜੇ ਲੋਕ ਆ ਕੇ ਭਾਈ ਗੁਰਦਾਸ ਜੀ ਨੂੰ ਮੱਥਾ ਟੇਕਦੇ ਨੇ।
ਗੁਰੂ ਗੁਰੂ ਸਭ ਨਾਮ ਉਚਾਰੈ, ਮਨ ਭਾਵਤ ਸਰ ਭੇਤ ਅਗਾਰੈ।
ਉਹਨੇ ਜਿੰਨੇ ਲੋਕ ਨੇ ਨਗਰ ਦੇ ਰਹਿਣ ਵਾਲੇ ਸਾਰੇ ਵਾਹਿਗੁਰੂ 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 ਦਾ ਸ਼ਬਦ ਦਾ ਜਾਪ ਕਰਨ ਲੱਗੇ, ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਨਾਲੇ ਗੁਰੂ ਗੁਰੂ ਜਪਦੇ ਨੇ, ਨਾਮ ਉਚਾਰਦੇ ਨੇ, ਤੇ ਫਿਰ ਮਨ ਭਾਉਂਦੀਆਂ ਪਿਟਾਵਾਂ ਲਿਆ ਕੇ ਭਾਈ ਗੁਰਦਾਸ ਦੇ ਚਰਨਾਂ ਚ ਭੇਟ ਕਰਦੇ ਨੇ। ਭਾਈ ਗੁਰਦਾਸ ਜੀ ਨੂੰ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਭੇਟ ਕਰਦੇ ਹਨ।
ਸਭ ਵਿਦ ਸੇਵਾ ਨਿਪ ਕਰਵਾਵੇ,
ਸਭ ਪ੍ਰਕਾਰ ਨਾਲ ਜਿਹੜਾ ਕਾਂਸ਼ੀ ਦਾ ਰਾਜਾ ਸੀ ਉਹ ਭਾਈ ਗੁਰਦਾਸ ਜੀ ਦਾ ਚੇਲਾ ਬਣਿਆ, ਇਸ ਕਰਕੇ ਕਾਂਸ਼ੀ ਦਾ ਰਾਜਾ ਭਾਈ ਸਾਹਿਬ ਜੀ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਰਹਿਣ ਦਿੰਦਾ, ਸਭ ਪ੍ਰਕਾਰ ਦੀ ਸੇਵਾ ਭਾਈ ਗੁਰਦਾਸ ਜੀ ਦੀ ਕਰਦਾ ਤੇ ਕਰੂੰਗਾ।
ਗੁਰੂ ਸ਼ਬਦ ਕੋ ਅਰਥ ਸੁਣਾਵੇ,
ਭਾਈ ਗੁਰਦਾਸ ਜੀ ਗੁਰਬਾਣੀ ਦੇ ਅਰਥ ਕਰਕੇ ਸੁਣਾਉਂਦੇ ਨੇ ਬਾਦਸ਼ਾਹ ਨੂੰ, ਜਿਹੜਾ ਕਾਂਸ਼ੀ ਦਾ ਰਾਜਾ ਜਾਂ ਹੋਰ ਬ੍ਰਾਹਮਣ ਲੋਕ ਆਉਂਦੇ ਨੇ। ਭਾਈ ਸਾਹਿਬ ਜੀ ਰੋਜ਼ ਕਥਾ ਕਰਦੇ ਨੇ ਕਾਂਸ਼ੀ ਵਿਚ, और गुरु ग्रंथ साहब जी दे बहुत सारे शब्दां दी व्याख्या ओ करके लोकां नू सरवण करा के उन्हां नू गुरसिखी दा धारनी करांदे हन।
महिमा पही मां ते महा
तो महा महिमा महान तो महान महिमा भाई गुरदास जी दी होण लगी है।
तब ओ गुरु दिश ते दुख ला
खालसा जी हालांकि महिमा बड़ी हो रही भाई गुरदास जी दी पर गुरु साहब जी वालों मन च बड़ा वड्डा दुख है क्योंकि दौड़ के आए ने तंबू पाड़ के निकल के आए सी भरम जो पै गया सी हैण रुपये सी ते नजर आईया भी ठीक करिया पईया वो समझ के उतो जो काबल तो दौड़े सतगुरां वाल भी नहीं गए क्योंकि गुरु साहब ने कहा सी जे गुर सांग वरतदा इन्हां कहा जे गुर सांग वरतदा सिख सिदक ना आ रहे ते सतगुरां कसवटी ला दित्ती ते दौड़ पे भाई गुरदास जी उतों हुण गुरु साहब जी वल जाण नूं मन करदा है पर सोचदे ने जावां किवें उन्हां तों तां इक हिसाब नाल बेमुखी होया ना उन्होंने जेड़े काम वास्ते कार्ज वास्ते भेजिया सी मैं कर नहीं सकिया ना करके वापस मुड़िया इत्थे आ गया कांशी च तो गुरु हालांकि वड्याई बड़ी हो रही भाई गुरदास जी की उपमा बड़ी है पर गुरु साहब वालों मन दुख है गुरु साहब वाले पास्यों मन दे विच कुछ विछोड़े का दुख है क्योंकि बड़ा लम्मा चिर समा बीत गया सतगुरां दे दर्शन नहीं हो सके भाई गुरदास जी गुरु के दर्शन नहीं हो सके किन्ना समा कई महीने बीत गए ने जो काबल तो तुरे हुण काबल तो काशी आउंदे कई किन्ना समा महीने दो महीने का समा लग जांदा ते फिर काशी विच रहिंदिआं भी कुछ महीने बीत गए ने इस करके भाई गुरदास जी का मन बड़ा बेबल है कि कई महीने बीत गए ने सतगुरु गुरु हरगोबिंद साहब जी छेवे पातशाह दे दर्शन नहीं हो सके तड़फदा एदा चित तड़फदा भाई गुरदास दा गुरु दर्शना तो बिना जिवे गुरु खालसा जी मच्छी पानी बिना तड़फदी है मच्छी जिवे पानी बिना तड़फदी है ना एदा भाई साहब दा मन गुरु दर्शना बिना तड़फ रहा है बेबल हो रहा है।
सुख तो वस्तु बो मोली आवे गुरु बिरह कर ने उर भावे
हालांकि बड़िया बड़िया सुख देन वालिया वस्तुआं भाई गुरदास जी कोल आउंदियां ने बड़े बड़े सोहने कपड़े बस्तर छकन छकाण दे अनेक प्रकार दे सुंदर पदार्थ आउंदे ने पर सतगुरां दे विछोड़े करके भाई गुरदास जी नूं कुछ भी चंगा नहीं लगता गुरु दे विछोड़े विच कुछ भी चंगा नहीं लगता भावे अन्न ना पानी एदां दी अवस्था बनी हुई है ना अन्न चंगा लगता ना जल चंगा लगता है अवस्था वो बनी हुई है मेरा मन लोचै गुर दर्शन ताई बिलप करे चात्रिक की न्याय ए हाल बनिया हुआ एक घड़ी न मिलते कल युग होता हुण कद मिलिया प्रिय तुद भगवंता सतगुरां दा वचन आउंदा ना कि महाराज तुहाडे बिना मैं रह नहीं सकदा हो रह ना सका देखे बिन प्रीतमा मोहे नीर वहे वह चलै जी एदां दी अवस्था विछोड़े करके कुछ भी चंगा नहीं लगदा जदो विछोड़े दी तड़फाला के बड़े सुख आराम ने राजा सेवादार है कांशी दा किसे वस्तु दी कमी नहीं पर अनेकां वस्तुआं पदार्थ होण दे बावजूद भी वो चंगियां नहीं लगदियां गुरु दे विछोड़े करके चंगियां नहीं लगदियां
जिम चात्र की कबूंद चंता
जिवें इक चात्रक हुंदा ना बबीआ उहनू सिर्फ एक बूंद चाहीदी है सवंति पीण वास्ते
आद सिंध नदी नीरत जनता
उदे वास्ते भवे समुंदर भरिया नदियां भरिया ने दरिया भरे ने केड़े काम दे सब कुछ छड़ दिंदा कहिंदा इह नहीं चाहीदे उहनू तां सिर्फ एक बूंद चाहीदी है जिहदे नाल उहदी प्यास बुझ सकदी है समुंदर नदियां दरिया पानी नाल वगे होए भर रहे ने भरे हुए वग रहे ने पर उहनू उह नहीं चाहीदे ਉਹ ਤਾਂ ਸਿਰਫ ਪਾਣੀ ਦੀ ਬੂੰਦ ਚਾਹੁੰਦਾ ਚਾਤ੍ਰਿਕ ਚਿਤਵਤ ਬਰਸਤ ਮੈਂ ਕਰੁਣਾ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ ਏਦਾਂ ਦੀ ਅਵਸਥਾ ਬਣੀ ਹੋਈ ਹੈ ਭਾਈ ਗੁਰਦਾਸ ਜੀ ਦੀ
ਜਥਾ ਕੰਤ ਕੋ ਬਿਰੋ ਕਰ ਤਰਨੀ
ਕਹਿੰਦੇ ਜਿਵੇਂ ਕੋਈ ਜਵਾਨ ਅਵਸਥਾ ਵਿਚ ਭਰ ਜਵਾਨੀ ਦੀ ਉਮਰ ਵਿਚ ਕੋਈ ਇਸਤਰੀ ਆਪਣੇ ਪਤੀ ਦੇ ਵਿਛੋੜੇ ਚ ਤੜਫਦੀ ਹੈ ਦੱਸਿਆ ਨਾ ਬਾਣੀ ਚ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਉਹ ਹਾਲ ਕਹਿੰਦੇ ਜਿਵੇਂ ਕੋਈ ਭਰ ਜਵਾਨੀ ਦੀ ਅਵਸਥਾ ਚ ਇਸਤਰੀ ਆਪਣੇ ਪਤੀ ਦੇ ਵਿਯੋਗ ਚ ਨਹੀਂ ਰਹਿ ਸਕਦੀ
ਦੁੱਖ ਹੋਤ ਜੋ ਸੁਖ ਦਾ ਬਰਨੀ
ਭਾਵੇਂ ਬੜੇ ਸੁੱਖ ਹੋਣ ਘਰ ਦੇ ਵਿਚ ਸਾਰੇ ਸੁੱਖ ਆਨੰਦ ਹੋਣ ਉਹ ਸਾਰੀਆਂ ਵਸਤੂਆਂ ਸੁਖਦਾਈ ਕਈ ਦੀਆਂ ਹਨ ਪਰ ਉਹਦੇ ਵਾਸਤੇ ਉਹ ਦੁੱਖ ਰੂਪ ਹੀ ਹੁੰਦੀਆਂ ਨੇ ਉਹਦੇ ਵਾਸਤੇ ਸਭ ਕੁਝ ਦੁੱਖ ਰੂਪ ਹੀ ਹੈ ਜੇ ਉਹਦਾ ਕੰਤ ਪਤੀ ਪਰਮਾਤਮਾ ਪਰਮੇਸ਼ਰ ਜੇ ਉਹਦਾ ਕੰਤ ਪ੍ਰਦੇਸ਼ ਗਿਆ ਹੋਇਆ ਤਾਂ ਉਹਦੇ ਵਾਸਤੇ ਦੁਨੀਆਂ ਦੀਆਂ ਜਿੰਨੀਆਂ ਸੁੱਖ ਆਰਾਮ ਦੀਆਂ ਵਸਤੂਆਂ ਨੇ ਸਭ ਦੁੱਖਦਾਈ ਨੇ
ਨੀਂਦ ਨੈਣ ਚਿਰ ਚੈਨ ਨਾ ਕੈਸੇ
ਭਾਈ ਗੁਰਦਾਸ ਜੀ ਦੇ ਨੇਤਰਾਂ ਵਿਚ ਹਰ ਵੇਲੇ ਹੰਝੂ ਰਹਿੰਦੇ ਨੇ ਮੋਏ ਨੀਰ ਵਹੇ ਵਹਿ ਚੱਲੇ ਜੀਓ ਵਾਲੀ ਅਵਸਥਾ ਉਹ ਭਾਈ ਗੁਰਦਾਸ ਜੀ ਦੀ ਬਣੀ ਹੋਈ ਹੈ ਨੀਰ ਨੈਣ ਨੇਤਰਾਂ ਵਿਚ ਨੈਣਾਂ ਵਿਚ ਨੀਰ ਹੈ ਚਿਤ ਚੈਨ ਨਾ ਕੈਸੇ ਮਨ ਨੂੰ ਚੈਨ ਨਹੀਂ ਮਿਲਦਾ ਮਨ ਨੂੰ ਸਕੂਨ ਨਹੀਂ ਮਿਲਦਾ ਮਨ ਚ ਸ਼ਾਂਤੀ ਨਹੀਂ ਆਉਂਦੀ
ਦਰਬ ਕਿਰਪਨ ਕੋ ਬਿਨਸਤ ਜੈਸੇ
ਜਿਵੇਂ ਕਿਸੇ ਕੰਜੂਸ ਬੰਦੇ ਦਾ ਪੈਸਾ ਗਵਾਚ ਜਾਏ ਉਹ ਕੰਜੂਸ ਬੰਦੇ ਦੇ ਪੈਸੇ ਗਵਾਚ ਜਾਣਦਾ ਉਹਨੂੰ ਨੀ ਦੁਨੀਆਂ ਚੰਗੀ ਲੱਗਦੀ ਭਾਵੇਂ ਗਿਆਨ ਦੀਆਂ ਗੱਲਾਂ ਜਿਵੇਂ ਮਰਜ਼ੀ ਉਹਨੂੰ ਸੁਣਾਈ ਜਾਓ ਉਹਨੂੰ ਨੀ ਚੰਗੀਆਂ ਲੱਗਦੀਆਂ ਜੇ ਕਿਸੇ ਕੰਜੂਸ ਦਾ ਪੈਸਾ ਗਵਾਚ ਜੇ ਉਹਦੇ ਅੰਦਰ ਬੜਾ ਭਾਰੀ ਫਿਕਰ ਤੇ ਦੁੱਖ ਹੁੰਦਾ ਹੈ
ਦੁਰਿਓ ਲਹਿ ਸੰਕਟ ਔਰ ਭਾਰੇ
ਕਹਿੰਦੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਬੜੇ ਡਾਢੇ ਦੁਖੀ ਨੇ ਉਹ ਦੁੱਖ ਭਾਈ ਗੁਰਦਾਸ ਜੀ ਦੇ ਹਿਰਦੇ ਚ ਦੁਰਿਆ ਹੋਇਆ ਲੁਕਿਆ ਹੋਇਆ ਆਪਣਾ ਉਹ ਦੁੱਖ ਪ੍ਰਗਟ ਨਹੀਂ ਕਰਦੇ
ਸਭ ਮਨ ਕਰ ਸਤਿਗੁਰੂ ਚਿਤਾਰੇ
ਮਨ ਕਰਕੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਨੂੰ ਚੇਤੇ ਕਰਨ ਲੱਗੇ ਜਦੋਂ ਵਿਛੋੜਾ ਨਾ ਚੱਲਿਆ ਜਾਵੇ ਫਿਰ ਅਰਦਾਸਾਂ ਕਰਦੇ ਫਿਰ ਮਨ ਹੀ ਮਨ ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਦੇ ਨੇ ਉਸੇ ਚਿੰਤਨ ਦੇ ਵਿਚ ਭਾਈ ਗੁਰਦਾਸ ਜੀ ਦੀ ਇਕ ਦਿਨ ਨਿੱਤ ਅੱਖਾਂ ਬੰਦ ਹੋਈਆਂ ਉਹਨਾਂ ਨੂੰ ਸੁਪਨਾ ਆਇਆ ਸੁਪਨੇ ਵਿਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਹੋਏ ਸੁਪਨੇ ਚ ਉਹ ਅਵਸਥਾ ਭਾਈ ਗੁਰਦਾਸ ਜੀ ਨੇ ਲਿਖੀ ਉਹ ਕਾਸ਼ੀ ਵਿਚ ਇਹ ਕਵਿਤ ਲਿਖਿਆ ਸੁਪਨ ਚਰਿਤ੍ਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਹਰੇ ਆਏ ਹੈ ਆਹਾ ਅੱਜ ਸੁਪਨੇ ਵਿਚ ਮੇਰੇ ਮਾਲਕ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਜੋ ਮੇਰੇ ਮਿੱਤਰ ਹਨ ਜਿਨ੍ਹਾਂ ਦੀ ਬੜੀ ਸੁੰਦਰ ਮੂਰਤ ਹੈ ਉਹਨਾਂ ਦੀ ਮੂਰਤ ਮੈਨੂੰ ਅੱਜ ਸੁਪਨੇ ਚ ਦਿਸੀ ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਧ ਮਧਰ ਪੀ ਆਏ ਹੈ ਬੜੇ ਸੋਹਣੇ ਨੇਤਰ ਮੁਖਾਰਬਿੰਦ ਬੜਾ ਸੁੰਦਰ ਕਹਿੰਦੇ ਜਦੋਂ ਬੋਲਦੇ ਨੇ ਏਦਾਂ ਲੱਗਦਾ ਕੰਨਾਂ ਚ ਅੰਮ੍ਰਿਤ ਪੈ ਰਿਹਾ ਅੰਮ੍ਰਿਤ ਸੋਬਤ ਸੇ ਜਸਨ ਬੇਲਾਸਨ ਦਾ ਅੰਕਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਚਾਤ੍ਰਿਕ ਸ਼ਬਦ ਸੁਨ ਅੱਖੀਆਂ ਉਗਰ ਗਈ ਭਾਈ ਜਲ ਮੀਨ ਗਤ ਬਿਰਹਾ ਜਗਾਏ ਹੈ ਭਾਈ ਗੁਰਦਾਸ ਨੇ ਆਪਣੇ ਅੰਦਰ ਦੀ ਹੱਡ ਬੀਤੀ ਦੱਸੀ ਕਹਿੰਦੇ ਇਹਨੇ ਨੂੰ ਬਬੀਆ ਬੋਲ ਪਿਆ ਉਹਦੀ ਆਵਾਜ਼ ਸੁਣ ਕੇ ਅੱਖਾਂ ਖੁੱਲ ਗਈਆਂ ਤੇ ਮੇਰੇ ਮਾਲਕ ਦੀ ਮੂਰਤ ਦਿਸਣੋਂ ਬੰਦ ਹੋ ਗਈ ਤੇ ਮੇਰੀ ਹਾਲਤ ਏਦਾਂ ਹੋ ਗਈ ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ ਆ ਏਦਾਂ ਮੇਰਾ ਚਿੱਤ ਤੜਫਣ ਲੱਗਾ ਏਦਾਂ ਤੜਫਣ ਲੱਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਉਸੇ ਤੜਫ ਨਾਲ ਅੰਦਰੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਚੇਤੇ ਕਰਦੇ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਅਰਾਧਦੇ ਹਨ
ਹੇ ਗੁਰੇ ਅੰਤਰ ਜਾਮੀ ਸਵਾਮੀ ਬਖਸ਼ਿਤ ਸਦਾ ਸੇਵਕ ਨਖਾਮੀ।
ਹੇ ਗੁਰੂ, ਹੇ ਅੰਤਰਜਾਮੀ, ਹੇ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਆਪਣੇ ਸੇਵਕਾਂ ਦੀਆਂ ਖਾਮੀਆਂ, ਆਪਣੇ ਸੇਵਕਾਂ ਦੀਆਂ ਕਮਜ਼ੋਰੀਆਂ, ਆਪਣੇ ਸੇਵਕਾਂ ਦੇ ਔਗਣ ਕਿਰਪਾ ਕਰਕੇ ਬਖਸ਼ ਲੈਂਦੇ ਹੋ, ਤੁਸੀਂ ਬੜੇ ਵੱਡੇ ਬਖਸ਼ੰਦ ਹੋ। ਭਾਈ ਗੁਰਦਾਸ ਜੀ ਬੇਨਤੀਆਂ ਕਰ ਰਹੇ ਨੇ, ਮਹਾਰਾਜ ਹੇ ਅੰਤਰਜਾਮੀ ਸਤਿਗੁਰੂ, ਤੁਸੀਂ ਆਪਣੇ ਸੇਵਕਾਂ ਦੀਆਂ ਖਾਮੀਆਂ ਬਖਸ਼ਦੇ ਹੋ।
ਦੀਨ ਦਿਆਲ ਗਰੀਬ ਨਿਵਾਜਾ, ਨਾਮ ਕਹੇ ਇਮਰੰਕ ਕੇ ਰਾਜਾ।
ਮਹਾਰਾਜ, ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਗਰੀਬ ਨਿਵਾਜ ਹੋ ਤੁਸੀਂ, ਇਹ ਮੈਂ ਨਹੀਂ ਕਹਿੰਦਾ, ਰਾਜਾ ਤੇ ਰੰਕ ਹਰ ਇੱਕ ਬੰਦਾ ਤੁਹਾਡਾ ਇਹੀ ਨਾਂ ਲੈ ਕੇ ਤੁਹਾਨੂੰ ਆਰਾਧਦਾ ਕਿ ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਦੀਨਾਂ ਤੇ ਦਇਆ ਕਰਨ ਵਾਲੇ ਹੋ। ਔਰ ਮਹਾਰਾਜ, ਚਾਹੇ ਕੋਈ ਰੰਕ ਹੈ ਤੇ ਚਾਹੇ ਕੋਈ ਰਾਜਾ ਹੈ, ਸਾਰੇ ਤੁਹਾਨੂੰ ਇਹੀ ਕਹਿ ਕੇ ਆਰਾਧਦੇ ਹਨ।
ਸਿਮਰਨ ਕਰੋ ਅਕਾਰੋ ਮੋਹੇ।
ਮਹਾਰਾਜ, ਮੈਨੂੰ ਯਾਦ ਕਰੋ, ਛੇਵੇਂ ਪਾਤਸ਼ਾਹ ਮੈਨੂੰ ਬੁਲਾ ਲਓ ਹੁਣ ਆਪਣੇ ਕੋਲ, ਸਿਮਰਨ ਕਰੋ, ਮੈਨੂੰ ਹੁਣ ਯਾਦ ਕਰੋ। ਮਹਾਰਾਜ, ਛੇਵੇਂ ਪਾਤਸ਼ਾਹ, ਮੈਂ ਗੁਨਾਹਗਾਰ ਹਾਂ, ਹੋ ਅਪਰਾਧੀ, ਗੁਨਾਹਗਾਰ ਹੋ, ਬੇਮੁਖ ਮੰਦਾ, ਇਹ ਵੀ ਬਚਨ ਭਾਈ ਗੁਰਦਾਸ ਦੇ ਨੇ। ਮਹਾਰਾਜ, ਮੈਨੂੰ ਯਾਦ ਕਰੋ, ਸਿਮਰੋ, ਤੇ ਸਤਿਗਰੀਬਨ ਵਾਗ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਆਪਣੇ ਕੋਲ ਬੁਲਾ ਲਵੋ।
ਆਪ ਤੇ ਆਮਨ ਹੋਏ,
ਮੈਂ ਆਪ ਨਹੀਂ ਆ ਸਕਦਾ, ਆਪ ਨਹੀਂ ਆ ਸਕਦਾ, ਕੀ ਮੂੰਹ ਲੈ ਕੇ ਆਵਾਂ ਆਪ। ਸਤਿਗੁਰੂ, ਤੁਸੀਂ ਯਾਦ ਕਰਕੇ ਬੁਲਾਓ, ਤੁਸੀਂ ਸੱਦਾ ਭੇਜੋ ਤੇ ਮੈਂ ਆਵਾਂ, ਕਿਉਂਕਿ ਮੈਂ ਆਪ ਤੁਹਾਡੇ ਕੋਲ ਚੱਲ ਕੇ ਨਹੀਂ ਆ ਸਕਦਾ।
ਨਹੀਂ ਦਾਸ ਕੋ ਬਸ ਕਿਮ ਪਾਂਤੇ।
ਮਹਾਰਾਜ, ਮੈਂ ਤੁਹਾਡਾ ਦਾਸ ਸੇਵਕ ਹਾਂ, ਮੇਰੇ ਵਸ ਕੁਝ ਹੈ ਹੀ ਨਹੀਂ ਕਿ ਮੈਂ ਆਪ ਚੱਲ ਕੇ ਆ ਸਕਾਂ, ਇਹ ਮੇਰੇ ਵਸ ਨਹੀਂ।
ਆਪ ਆਹੋ ਸਮਰੱਥ ਬਖਿਆ ਤੇ।
ਮਹਾਰਾਜ, ਤੁਸੀਂ ਸਮਰੱਥ, ਸਮਰੱਥ ਹੀ ਨਹੀਂ, ਸਾਰੇ ਜਗਤ ਵਿੱਚ ਬਖਿਆਤ ਪ੍ਰਗਟ ਹੋ ਗਰੀਬਨਵਾਜ, ਤੁਹਾਡਾ ਨਾਮ ਸਾਰੇ ਜਗਤ ਵਿੱਚ ਪ੍ਰਗਟ ਹੈ, ਤੁਸੀਂ ਸਮਰੱਥ ਦੇਵ ਹੋ।
ਜਿਮ ਚਾਹੋ ਸਿਮਰ ਜੋ ਗੁਸਾਏ।
ਜਿਵੇਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਸੰਸਾਰ ਦੀ ਰਚਨਾ ਬਣਾ ਲੈਂਦੇ, ਜਿਵੇਂ ਚਾਹੋ ਉਸੇ ਤਰ੍ਹਾਂ ਦੀ ਖੇਡ ਰਚ ਲੈਂਦੇ ਹੋ। ਸਮਰੱਥ ਹੋ ਨਾ, ਸਮਰੱਥ ਕੁਝ ਵੀ ਕਰ ਸਕਦਾ, ਉਹ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਸਮਰੱਥ ਜੋ ਚਾਹੇ ਮਰਜੀ ਬਣਾ ਸਕਦਾ, ਸਮਰੱਥ ਜੋ ਚਾਹੇ ਮਰਜੀ ਕਰ ਸਕਦਾ।
ਵਿਗੜੇ ਸੁਧਰੇ ਸੁਧ ਵਿਗੜਾਏ।
ਵਿਗੜਿਆਂ ਨੂੰ ਸੁਧਾਰ ਸਕਦੇ ਹੋ ਤੇ ਜਿਹੜੇ ਸੁਧਰੇ ਹੋਏ ਨੇ ਉਹ ਵਿਗਾੜ ਵੀ ਸਕਦੇ ਹੋ, ਤੁਹਾਡੀ ਸਮਰੱਥ ਹੈ। ਮਹਾਰਾਜ, ਸਾਰੀ ਰਚਨਾ ਤੁਹਾਡੇ ਹੱਥ ਵਿੱਚ ਹੈ, ਜੋ ਚਾਹੇ ਮਰਜੀ ਰਚ ਸਕਦੇ ਹੋ। ਵਿਗੜੇ ਸੁਧਰ ਸਕਦੇ ਨੇ ਤੇ ਜਿਹੜੇ ਸੁਧਰੇ ਹੋਏ ਨੇ ਉਹ ਵਿਗੜ ਵੀ ਸਕਦੇ ਨੇ।
ਬੇਨਤੀ ਕਰ ਕਵਿਤ ਬਣਾਏ, ਗੁਰੂ ਧਿਆਨ ਕਰਦੇ ਸੁਣਾਏ।
ਇਦਾਂ ਦੀ ਭਾਵਨਾ ਦੇ ਨਾਲ ਭਾਈ ਗੁਰਦਾਸ ਜੀ ਨੇ ਕਵਿਤ ਬਣਾਏ, ਕਈ ਕਵਿਤ ਰਚੇ ਉੱਥੇ ਕਾਸ਼ੀ ਚ ਰਹਿ ਕੇ। ਇੱਕ ਬੜੀ ਭਾਵਨਾ ਨਾਲ ਕਵਿਤ ਉਚਾਰਿਆ ਭਾਈ ਗੁਰਦਾਸ ਨੇ, ਕਵਿਤ ਬਣਾਇਆ ਤੇ ਕਵਿਤ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਕਵਿਤ ਗਾਏ ਸੁਤ ਜੈਸੇ ਮਿਲ ਮਾਤ ਮਨ ਚਾਹੇ ਵੀ ਐਸ।
ਕਹਿੰਦੇ ਜਿਵੇਂ ਗਾਏ ਦਾ ਬੱਚਾ ਬਛੜਾ, ਗਊ ਦਾ ਬਛੜਾ ਜਿਵੇਂ ਆਪਣੀ ਮਾਂ ਤੋਂ ਵਿਛੜ ਜਾਏ, ਵਿਛੜਨ ਤੋਂ ਬਾਅਦ ਉਹੀ ਵਛੜਾ ਭੱਜ ਕੇ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹੈ।
ਕੂਦ ਬਿਲਾਏ ਕਰ ਬੰਧਨ ਬਸਾਏ ਨਾ।
ਉਹ ਮਿਲਣਾ ਤਾਂ ਚਾਹੁੰਦਾ ਬਛੜਾ ਗਊ ਦਾ, ਉਛਲ ਕੇ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ, ਦੌੜ ਕੇ ਮਾਂ ਨੂੰ ਮਿਲਣਾ ਚਾਹੁੰਦਾ, ਤੇ ਮਾਂ ਵੀ ਚਾਹੁੰਦੀ ਹੈ ਮੈਂ ਆਪਣੇ ਉਸ ਬਛੜੇ ਨੂੰ ਮਿਲਾਂ, ਤੇ ਬਛੜਾ ਵੀ ਚਾਹੁੰਦਾ ਮੈਂ ਮਾਂ ਨੂੰ ਮਿਲਾਂ। ਪਰ ਬੇਵਸੀ ਇਹ ਹੈ ਕਿ ਬਛੜੇ ਦੇ ਗਲ ਚ ਰੱਸੀ ਪਾਈ ਹੋਈ ਤੇ ਉਹਨੂੰ ਬੰਨਿਆ ਹੋਇਆ, ਤੇ ਬੰਨਿਆ ਹੋਣ ਕਰਕੇ ਜਾ ਨਹੀਂ ਸਕਦਾ। ਬੇਵਸੀ ਉਹਦੇ ਵਾਸਤੇ ਇਹ ਹੈ ਕਿ ਗਲ ਚ ਰੱਸੀ ਪਾ ਕੇ ਬਛੜੇ ਨੂੰ ਬੰਨਿਆ ਹੋਇਆ, ਤੇ ਬੰਨਿਆ ਹੋਣ ਕਰਕੇ ਉਹ ਦੌੜ ਕੇ ਉਸ ਬੰਧਨ ਤੋਂ ਮੁਕਤ ਹੋ ਕੇ ਜਾ ਨਹੀਂ ਸਕਦਾ। ਭਾਈ ਗੁਰਦਾਸ ਜੀ ਕਹਿੰਦੇ, ਮਾਲਕ ਜੀ, ਮੈਂ ਵੀ ਤੁਹਾਡੇ ਤੋਂ ਵਿਛੜਿਆ ਹੋਇਆ, ਆਉਣਾ ਚਾਹੁੰਦਾ ਤੁਹਾਡੇ ਕੋਲ, پر میں بھی تواڈے حکم دا بڑا ہویا ایتھے آ نہیں سکدا. بلاؤ گے تے آ جاؤں گا، جے بندن کھل جائے تے آ سکدا. مہاراج ایہو جی میری دشا اس گاؤ دے بچڑے دے سمان بنی ہوئی ہے.
جیس تو بیگار نج تام کو پدار چاہے.
جی میں کوئی بیگار دا مطلب ہے وپار کرن والا وپاری، وہ اپنے گھروں چلتا ہے وپار کرن واسطے، پیسہ روپیہ لے کے خرچ ٹکا لے کے وہ اپنے گھروں چلتا ہے.
جان پرادھین چنت چتوس جائے نا.
جو جانتا تا ہے پرادھین ہو کے بگاری، ان جدو بگاری پرانے سمے چ ہندے سن انہاں نو بنگار پائی جاندی سی غریب گردیاں نو، ایدہ ہی جڑے امیر شاہوکار لوگ ہوندے سی کھچی پھردے سی. وہ چاہتا تو نہیں سی گھر چھڈ کے جانا، پر انہوں جانا پہندا سی جدو حکم ہوندا سی. اوہدے من دے وچ پرادھین ہو کے چنتا بنی رہندی ہے.
جیسے برہنی پتی سنگ کو سنے چاہے.
جیویں کوئی وچھڑی ہوئی استری اپنے پتی دا سنگ چاہندی ہے، وہ اپنے پتی دا ملاپ چاہندی ہے.
ایک کل انکلا جی سنگم سپائے نا.
پر اپنے کل دی تے پروار دی لاج ویکھ کے وہ اپنے پتی دا سنگم پراپت نہیں کر سکدی.
سیسی شرن گور چرنن چا سدا.
اے پربو تیسے ہی میں تواڈے پوتر چرنن دی شرن سدا چاہندا ہاں.
آئس بدیس پتر ات بل لائے نا.
پر تواڈی آگیا کر کے حکم کر کے میں ایتھے بدیش چ بسدا، تے تواڈے حکم دے وچ بدھا ہویا ایتھے رہ رہا، تے میں تواڈے تک آ نہیں سکدا. مہاراج تواڈے حکم دا بدھا ہویا ایتھے بدیش وچ رہ رہا، اور تواڈے تک مہاراج سچے پاتشاہ میں آ نہیں سکدا.
کویا بین سدا جم چات نیر کو.
کہندے جویں مچھلی ہمیشہ پانی نو چاہندی ہے، مچھلی دے اندر تڑف ہے، وہ صرف پانی نو چاہندی ہے، مچھلی پانی بنا نہیں رہ سکدی.
چاترک بوند سدا من چاہے.
جویں چاترک ببیہا ہمیشہ چاترک سوانتی بوند نو چاہندا ہے، وہ پانی دی بوند دی چن اپنے من چ رکھدا، اوہی اودی چن بنی ہوئی ہے.
نیر جائے سدا رو کی پن او نلنی سات دیکھ اما ہے.
کہندے نیرج پانی تو پیدا ہویا جڑا کمل دا پھل ہے، وہ سورج نو ویکھنا چاہندا، سدا سورج نو ویکھ کے کھڑیا رہندا ہے. اور جویں کہندے چندرما نو ویکھ کے کبھی ہوندے نا، کبیاں دا ایک پھل ہوندا ہے، وہ چندرما نو ویکھ کے کھڑیا رہندا، وہ چندرما نو ویکھنا چاہندا، ویکھ کے اُماؤندا ہے.
اگر تاج سہ سب ہی وہ پریت نہ تیاگ سدا کچھ ہے.
کہندے انہاں نو اگوں تاڑن والے بڑے ملدے نے، روکن والے بڑے ملدے نے، پر وہ اپنے اندر دی پریت نہیں تیاگ دے. سورج تاڑدا چھپ جاندا، کمل اپنی پریت نہیں چھڈدا، چندرما چھپ جاندا، پر کبیاں دے جڑے پھول نے وہ بھی اپنی پریت نہیں چھڈدے، چکوا بھی اپنی پریت نہیں چھڈدا جدو تک انہوں سوانت بوند نہ ملے، مچھی بھی اپنی پریت نہیں چھڈدی، پانی پویں انہوں اپنے تو وچھوڑ دے پر وہ پانی نو اپنے ہردیوں نہیں وچھوڑ دی. ادا اگوں اپنی پریت دا تیاگ نہیں کردے.
تیسے پربو مم پریت ہردے تم سارت ہو جن پریت ودا ہے.
اے پربو تیسے میرے من چ تہاڈی پریت ہے، تسی مینو تاڑ کے دور کر دیو، پر جویں جویں مینو تاڑ کے دور کر دیو تیویں تیویں میرے من دی پریت ہور ودھ دی چلی جا رہی ہے. تسی تاڑ کے دور کر دیو، پر مہاراج جنہ تاڑ دیو اونا ہی پیار، اونی گوڑی پریت، اونا ہی گوڑا پریم میرے ہردے چ تواڈے پرتی صاحب جی جاگ رہا ہے.
اتیادک بنائے قربانی.
اتیادک بہت سارے کبیت، بہت سارے سوئیے پائی صاحب پائی گرداس جی بناؤں دے نے، اچار دے نے.
سناوے بن گر تیانی.
سات گران دا تیان تارن کر کے پائی گرداس جی سوئیے سناؤں دے نے، ایک کبیت پڑھ پڑھ کے پائی گرداس جی سناؤں دے نے، गुरु साहब दा ध्यान अपने हिरदे च धारण करके
भूल परयो मैं आए विदेशा
ते कहंदे हे प्रभु मैं भुलिया होया ते भुल के तुहाडे तो दूर इस विदेश विच आ दूर तुहाडे देश तो निकल के इस विदेश विच आया हां
चरण कमल चित चाहे विशेषा
मेरे चित विच मेरे मन विच महाराज तुहाडे पवित्र चरना कमलां दी चाह विशेष करके हर वक्त हर वेले बनी हुई है महाराज मैं चाहुंदा हां मैनू तुहाडे पवित्र चरना कमलां दा सुख आप जी दे चरना कमलां दा आनंद प्राप्त होवे
करो कृपा निज दर्स दिखावो बख्शो मोए जे अवगुण पावो
महाराज कृपा करो कृपा करके मैनू अपने दर्शन दिखाओ महाराज मैनू दर्शन दियो तुहाडे दर्शना तो बिना मैं रह नहीं सकदा हालत बनी हुई है दरमान दे ठंडे दरबार तुझ बिन सुरत करै को मेरी दर्शन दीजै खोल किवार महाराज कृपा करके अपने दर्शन बख्शो अपने दर्शना दा आनंद बख्शो
वे कांति बिनती करे
बख्शो महाराज बख्श लो मेरे अवगुण बख्श लो मैं अगुनागार हां अवगुण कीते ने पर तुसी बख्शंद भी भाई साहब दा एक कथन है कहंदे हे प्रभु भगत वचल सुन होत है निराश हीयो पतत पावन सुन आसा और धार हो मैं जद सुनिया के तू भगत वशल है भगतां नू प्यार करदा ते कहंदे मेरा मन बड़ा उदास होया भी तू तां कल्ला भगतां नू ही प्यार करदा ते मैं भगत कोई नहीं मैं तां पापी हां मैं तां पतत हां पर कहंदे जदों मैं सुनिया हे मालक जिथे तू भगत वशल है ओथे तू पतत पावन भी है ए सुन के कहंदे मेरे मन च आसा बन गई चलो मैनू भी उधारेगा मेरा मालक मैं पतत हां पतत पावन सोने आसा और उधार हो फिर मैं सुनिया भी तू अंतर जामी है ते कहंदे मेरा हिरदा कंबण लग पिया भी मैं तां बड़ा गुनाहगार हां मेरियां सारियां ही तुसी जान लैणियां ने पर कहंदे फिर मैं जानिया भी तुसी बड़े बड़े बख्शंद भी हो सुन के मेरे मन च भरोसा बज गया भाई साहब ने बहुत सारिया भावनावां दे सहत जदों उन्हां दे कवित सवैये पढ़दे हां उन्हां दी बाणी पढ़दे क्योंकि कवित सवैये ज्यादा भाई साहब ने उत्थे उच्चारण कीते काशी विच ही रह के एक एक कवित विच भाई साहब ने अपने अंदर दा प्रेम गुरु साहब जी प्रति व्यक्त कीता प्रगट कीता बार बार बेनतियां कर रहे ने महाराज बख्शो मोहे जे अवगुण पावो जे मेरे च अवगुण है ता कृपा करके मैनू बख्श लो एदा एकांत विच जाके भाई गुरुदास जी बेनतियां करदे ने
ध्यान हृदय निस बासर धरै
रात दिन हर वेले उठदिया बहिंदिया सोंदिया जागदिया एक गुरु दा ध्यान हिरदे च धारदे एक सतगुरां दा ही ध्यान भाई गुरुदास जी अपने हिरदे च धरदे हन
सब सतगुर ने तिस की जाने अतियो गर्भ अब भाने रमाने
इंद्र अंतरयामी सतगुरु गुरु जानी जान गुरु हरगोबिंद साहब जान गए भाई गुरुदास जी की सारी गत महाराज जी जान गए भी जेड़ा थोड़ा जा माण आ गया सी ना भाई गुरुदास के मन च सूखम हो मैं वो हुण खत्म हो गई वो खत्म हो गई क्योंकि सतगुरां ने माण ही खत्म करना सी ना खालसा जी वेखो माया किन्नी बली है परमात्मा दी असि कहने जी असि तो बड़े बड़े सिख हां माण करते हैं ना भाई गुरदास जी वर्गे महापुरखो ना अंदर भी सूखम हो मैं आ गई मेरे गरीबन बाज पातशाह ने मिंट लाया वह हो मैं कढ दिती सूक्ष्म हो मैं दा आप जेड़ा सी वो कढ दिता जानी जान सतगुरु गुरु हरगोबिंद साहब जान गए कि हुण भाई गुरदास जी का मन बिलकुल शुद्ध हो गया जिवें बारह बन्नी का सोना हुंदा ना शुद्ध कंचन ओदा की अवस्था बन गई है हुण अंदरों भाई गुरदास की ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਾਣ ਲਿਆ।
ਇੱਕ ਦਿਨ ਬੈਠੇ ਬੀਚ ਦੀਵਾਨ ਸਭ ਨੂੰ ਸੁਣਾਵਤ ਕੀਨ ਬਖਾਨ।
ਇੱਕ ਦਿਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀਵਾਨ ਚ ਬੈਠੇ ਸਨ, ਸਭਾ ਲੱਗੀ ਹੋਈ ਸਤਿਗੁਰਾਂ ਦੀ ਬੈਠੇ ਨੇ, ਤੇ ਦੀਵਾਨ ਵਿਚ ਬੈਠਿਆਂ ਬੈਠਿਆਂ ਮਹਾਰਾਜ ਛੇਵੇਂ ਪਾਤਸ਼ਾਹ ਮੇਰੀ ਪੇਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ,
ਕਿਸ ਕਾਰਨ ਤੇਗਾ ਗੁਰਦਾਸ ਹਾਏ ਖਰੀਦ ਨਾ ਪਹੁੰਚਿਓ ਪਾਸ।
ਬੈਠਿਆਂ ਬੈਠਿਆਂ ਸਤਿਗੁਰੂ ਕਹਿਣ ਲੱਗੇ, ਭਾਈ ਵਿਧੀ ਚੰਦ ਹੋਣੀ ਵੀ ਬੈਠੇ ਸੀ ਲਾਗੇ, ਮਹਾਰਾਜ ਜੀ ਕਹਿੰਦੇ ਵੀ ਕੀ ਗੱਲ ਹੋ ਗਈ, ਭਾਈ ਗੁਰਦਾਸ ਜੀ ਕਿਸ ਕਾਰਨ ਕਰਕੇ ਨੀ ਮੁੜੇ? ਪਰਮਾਇਆ ਆਪ ਹੀ ਪ੍ਰਭਾ ਕੇ ਮਾਇਆ ਵਰਤਾ ਕੇ ਟੋਰਿਆ ਵੀ ਆਪ ਹੀ, ਤੇ ਹੁਣ ਅਣਜਾਣ ਬਣ ਕੇ ਪੁੱਛਦੇ ਨੇ, ਕਹਿੰਦੇ ਵੀ ਕੀ ਗੱਲ ਹੈ, ਭਾਈ ਗੁਰਦਾਸ ਘੋੜੇ ਖਰੀਦ ਕੇ ਨੀ ਵਾਪਸ ਮੁੜਿਆ? ਭਾਈ ਗੁਰਦਾਸ ਨੂੰ ਤਾਂ ਅਸੀਂ ਘੋੜੇ ਖਰੀਦਣ ਭੇਜਿਆ ਸੀ, ਤੇ ਭਾਈ ਗੁਰਦਾਸ ਜੀ ਹਾਲੇ ਤੱਕ ਘੋੜੇ ਖਰੀਦ ਕੇ ਵਾਪਸ ਨਹੀਂ ਆਏ, ਉਹ ਵਾਪਸ ਸਾਡੇ ਕੋਲ ਨਹੀਂ ਪਹੁੰਚੇ।
ਕਹਾਂ ਗਇਓ ਕੋ ਸੁਧ ਨਾ ਆਏ,
ਇੱਥੇ ਟੁਰ ਗਏ ਨੇ ਭਾਈ ਗੁਰਦਾਸ ਜੀ, ਉਹਨਾਂ ਦੀ ਕੋਈ ਖਬਰ ਨਹੀਂ ਆਈ, ਕੋਈ ਸੁਨੇਹਾ ਨਹੀਂ ਆਇਆ, ਕੋਈ ਸਾਡੇ ਕੋਲ ਉਹਨਾਂ ਦਾ ਕੋਈ ਸੰਦੇਸ਼ਾ ਨਹੀਂ ਪਹੁੰਚਿਆ ਵੀ ਉਹ ਕਿੱਥੇ ਗਏ ਨੇ,
ਉਹ ਵਿਗਾੜ ਹੋਇਓ ਕਿਸ ਥਾਈ,
ਕੀ ਵਿਗਾੜ ਹੋਇਆ ਉਹਨਾਂ ਦੇ ਕੋਲੋਂ, ਕਿਸੇ ਥਾਂ ਤੇ ਕੋਈ ਨੁਕਸਾਨ ਹੋ ਗਿਆ ਵੀ ਉਹ ਸਾਡੇ ਕੋਲ ਨਹੀਂ ਆਏ, ਕਿਸੇ ਪ੍ਰਕਾਰ ਦਾ ਕੋਈ ਵਿਗਾੜ ਤਾਂ ਉਹਨਾਂ ਪਾਸੋਂ ਹੋ ਗਿਆ ਕਿ ਉਹ ਹਾਲੇ ਤੱਕ ਸਾਡੇ ਕੋਲ ਵਾਪਸ ਨਹੀਂ ਮੁੜੇ?
ਹੋਰ ਕਰ ਸਗਰੀ ਬੈਸ ਬਿਤਾਏ,
ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਚ ਬਤੀਤ ਕੀਤੀ ਆ, ਗੁਰੂ ਘਰ ਵਿਚ ਰਹਿ ਕੇ ਸਾਰੀ ਜ਼ਿੰਦਗੀ ਬਤੀਤ ਕਰਕੇ ਸੇਵਾ ਸਿਮਰਨ ਨਾਲ ਬਤੀਤ ਕੀਤੀ ਹੈ।
ਸੁਮਤ ਪ੍ਰਵੀਨ ਤੋਂ ਬੋ ਪਾਏ,
ਭਾਈ ਗੁਰਦਾਸ ਤਾਂ ਬੜਾ ਸਿਆਣਾ ਸੀ, ਬੜਾ ਬੁੱਧੀਮਾਨ ਸੀ, ਭਾਈ ਗੁਰਦਾਸ ਜੀ ਤਾਂ ਬੜੇ ਵਿਦਵਾਨ ਸਨ, ਉਹਨਾਂ ਨੇ ਤਾਂ ਸੈਂਕੜੇ ਲੋਕਾਂ ਨੂੰ ਸੇਧਾਂ ਦਿੱਤੀਆਂ ਨੇ, ਤੇ ਏਡੇ ਸਿਆਣੇ ਭਾਈ ਗੁਰਦਾਸ ਜੀ ਅਚਾਨਕ ਕਿੱਥੇ ਚਲੇ ਗਏ? ਘੋੜੇ ਖਰੀਦਣ ਗਏ, ਮੁੜ ਕੇ ਵਾਪਸ ਨਹੀਂ ਆਏ, ਕਿੱਥੇ ਰਹਿ ਰਹੇ ਨੇ ਹੁਣ? ਉਹ ਕਿੱਥੇ ਚਲੇ ਗਏ ਨੇ?
ਬਿਨਾ ਮਿਲੇ ਕਿਉਂ ਆਨ ਪਧਾਰਾ,
ਸਾਨੂੰ ਮਿਲੇ ਬਿਨਾ ਕਿਸੇ ਹੋਰ ਥਾਂ ਕਿਉਂ ਟੁਰ ਗਏ ਨੇ? ਜਿਨ੍ਹਾਂ ਨੇ ਜਾਣਾ ਹੀ ਸੀ ਤੇ ਸਾਨੂੰ ਮਿਲ ਕੇ ਜਾਂਦੇ, ਉਹ ਸਾਨੂੰ ਮਿਲੇ ਬਿਨਾ, ਸਾਡੇ ਕੋਲੋਂ ਆਗਿਆ ਲਏ ਬਿਨਾ, ਉਹ ਕਿਸੇ ਹੋਰ ਥਾਂ ਕਿਉਂ ਗਏ ਨੇ?
ਹਮਨੇ ਕਿਸ ਪ੍ਰਤੀ ਕੁਛ ਉਚਾਰਾ,
ਅਸੀਂ ਕਿਸੇ ਪ੍ਰਤੀ ਕੋਈ ਉਹਨਾਂ ਵਾਸਤੇ ਸੁਣਿਆ ਵੀ ਨਹੀਂ, ਭੇਜਿਆ ਵੀ ਗੁਰਦਾਸ ਜੀ ਤੁਸੀਂ ਚਲੇ ਜਾਓ, ਇਹ ਵੀ ਨਹੀਂ ਅਸੀਂ ਕਿਸੇ ਨੂੰ ਕਹਿ ਕੇ ਭੇਜਿਆ, ਪਰ ਭਾਈ ਗੁਰਦਾਸ ਜੀ ਸਾਡੇ ਤੋਂ ਪੁੱਛੇ ਬਿਨਾ, ਸਾਡੇ ਤੋਂ ਆਗਿਆ ਆਇਸ ਲਏ ਬਿਨਾ, ਉਹ ਕਿੱਥੇ ਗਏ ਨੇ, ਕਿਉਂ ਗਏ ਨੇ?
ਕਿਤ ਸੁਧ ਕਿਸ ਨੇ ਸੁਣੀ ਸੁਣਾਵੋ,
ਭਾਈ ਸਿੱਖੋ ਕਿਸੇ ਨੂੰ ਪਤਾ ਭਾਈ ਗੁਰਦਾਸ ਦਾ ਕਿੱਥੇ ਹੈ? ਇਸ ਟਾਈਮ ਉਹ ਕਿੱਥੇ ਹੋਣਗੇ? ਕਿਸੇ ਨੇ ਭਾਈ ਗੁਰਦਾਸ ਦੀ ਕੋਈ ਖਬਰ ਸੁਣੀ ਹੋਵੇ, ਕੋਈ ਉਹਨਾਂ ਬਾਰੇ ਸੁਨੇਹਾ ਸੁਣਿਆ ਹੋਵੇ ਕਿ ਇਸ ਵੇਲੇ ਕਿੱਥੇ ਨੇ?
ਕਿਉਂ ਗਮਨੇ ਹੋ, ਫਿਰ ਕਹਾ ਬਤਾਓ,
ਕਿਉਂ ਗਏ ਨੇ ਤੇ ਇਸ ਵੇਲੇ ਕਿੱਥੇ ਨੇ? ਇਸ ਟਾਈਮ ਉਹ ਕਿੱਥੇ ਰਹਿ ਰਹੇ ਨੇ? ਉਹ ਸਾਨੂੰ ਸਾਰਾ ਕੁਝ ਦੱਸੋ।
ਬੀਬੀ ਚੰਦ ਜੇਠਾ ਆਦਿਕ ਪਾਸ ਬੋਲੇ ਹੱਥ ਜੋੜ ਅਰਦਾਸ।
ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਹੋਰ ਵੀ ਬਹੁਤ ਸਾਰੇ ਸਿੱਖ ਬੈਠੇ ਸੀ ਕੋਲ, ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ ਹੋਣੀ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਦਾ ਇਹ ਸਵਾਲ ਸੁਣ ਕੇ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ,
ਭੂਤ ਭਵਿੱਖਤ ਅਰ ਵਰਤਮਾਨ ਰੱਬ ਉਰ ਗਿਆਤਾ ਸਭ ਥਾਨ।
ਲੱਗੇ ਮਹਾਰਾਜ, ਭੂਤ ਕਾਲ, ਭਵਿੱਖਤ ਕਾਲ ਤੇ ਵਰਤਮਾਨ ਕਾਲ, ਤਿੰਨਾਂ ਕਾਲਾਂ ਦੇ ਤੁਸੀਂ ਗਿਆਤਾ ਹੋ, ਤਿੰਨਾਂ ਕਾਲਾਂ ਵਿਚ ਕੀ ਵਰਤ ਰਿਹਾ, ਕੀ ਵਰਤਦਾ ਹੈ ਹੇ ਮਾਲਕ ਜੀ, ਉਹ ਤੁਸੀਂ ਸਭ ਕੁਝ ਜਾਣਦੇ ਹੋ, ਜਾਣੀ ਜਾਣ ਹੋ।
ਜਾਣੋ ਆਪ ਗਇਓ ਕਿਸ ਹੇਤ,
ਇਹ ਤਾਂ ਮਹਾਰਾਜ ਜੀ ਹੁਣ ਤੁਸੀਂ ਜਾਣੋ, ਤੁਹਾਡੇ ਵਿਚ ਤੇ ਭਾਈ ਗੁਰਦਾਸ ਜੀ ਦੇ ਵਿਚ ਆਪਸ ਵਿਚ ਕੀ ਹੋ ਰਿਹਾ ਹੈ ਤਾਂ ਤੁਸੀਂ ਜਾਣਦੇ ਹੋ। ਮਹਾਰਾਜ, ਇਹ ਤਾਂ ਤੁਸੀਂ ਜਾਣਦੇ ਹੋ ਵੀ ਇਸ ਵੇਲੇ ਭਾਈ ਗੁਰਦਾਸ ਜੀ ਕਿੱਥੇ ਗਏ ਨੇ,
ਜਾਏ ਬਸ ਕਰੇ ਨਕੇਤ,
ਕਿੱਥੇ ਜਾ ਕੇ ਵਸ ਰਹੇ ਨੇ, ਕਿੱਥੇ ਜਾ ਕੇ ਹੁਣ ਉਹਨਾਂ ਨੇ ਆਪਣਾ ਮਹਿਲ ਬਣਾਇਆ ਤੇ ਕਿੱਥੇ ਆਸਣ ਲਾਇਆ ਹੋਇਆ, ਇਹ ਤਾਂ ਮਹਾਰਾਜ ਜੀ ਹੁਣ ਤੁਸੀਂ ਹੀ ਜਾਣੋ।
ਸੁਣ ਸਤਿਗੁਰ ਤਬ ਤੂਸ਼ਨ ਬਏ,
ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੁੱਪ ਕਰ ਗਏ, ਕਿਉਂਕਿ ਪਤਾ ਨਹੀਂ ਸੀ ਹਾਲੇ ਸਿੱਖਾਂ ਨੂੰ। ਸਤਿਗੁਰੂ ਜੀ ਪੁੱਛ ਰਹੇ ਸਨ, ਜਦੋਂ ਸਿੱਖਾਂ ਆਖਿਆ ਮਹਾਰਾਜ ਤੁਹਾਨੂੰ ਹੀ ਪਤਾ ਹੋਵੇ, ਤੋ ਸਤਿਗੁਰੂ ਜੀ ਸੁਣ ਕੇ ਚੁੱਪ ਕਰ ਗਏ।
ਅਗਲੇ ਦਿਵਸ ਸਭਾ ਫਿਰ ਥਏ,
ਅਗਲਾ ਦਿਨ ਆ ਗਿਆ। ਅਗਲੇ ਦਿਨ ਫਿਰ ਮਹਾਰਾਜ ਜੀ ਸਭਾ ਦੇ ਵਿਚ ਆ ਕੇ ਦੀਵਾਨ ਚ ਬੈਠੇ।
ਪ੍ਰੇਮ ਵਧੈ ਗੁਰਦਾਸ ਜਿਉ ਜਿਉ,
ਫਿਰ ਭਾਈ ਗੁਰਦਾਸ ਨੇ ਖਿੱਚਾਂ ਪਾਈਆਂ ਹੋਈਆਂ ਪ੍ਰੇਮ ਦੀਆਂ ਤੰਦਾਂ ਦੀਆਂ, ਵੀ ਮਹਾਰਾਜ ਮੈਨੂੰ ਸੱਦੋ, ਮੈਨੂੰ ਬੁਲਾਓ ਆਪਣੇ ਚਰਨਾਂ ਚ। ਕਹਿੰਦੇ ਭਾਈ ਗੁਰਦਾਸ ਦੇ ਹਿਰਦੇ ਦਾ ਪ੍ਰੇਮ ਜਿਵੇਂ ਜਿਵੇਂ ਵੱਧ ਰਿਹਾ,
ਗੁਰ ਚਿੱਤ ਖਿੱਚਤ ਹੋਤਾ ਹੈ ਤਿਉਂ ਤਿਉਂ,
ਸਤਿਗੁਰਾਂ ਦਾ ਹਿਰਦਾ ਖਿੱਚਿਆ ਜਾ ਰਿਹਾ, ਤਿਉਂ ਤਿਉਂ ਹਿਰਦਾ ਖਿੱਚਿਆ ਜਾ ਰਿਹਾ ਭਾਈ ਗੁਰਦਾਸ ਜੀ ਵੱਲ। ਜਿਵੇਂ ਜਿਵੇਂ ਭਾਈ ਸਾਹਿਬ ਦੇ ਮਨ ਦਾ ਪ੍ਰੇਮ ਵੱਧ ਰਿਹਾ ਨਾ, ਤਿਵੇਂ ਤਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਮਨ, ਸਤਿਗੁਰਾਂ ਦਾ ਚਿੱਤ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਵੱਲ ਖਿੱਚਿਆ ਜਾ ਰਿਹਾ।
ਬਿਨਾਂ ਪੱਠੇ ਨਰੋਰ ਅਕੁਲਾਏ,
ਮਹਾਰਾਜ ਜੀ ਦਾ ਮਨ ਵੀ ਹੁਣ ਵਿਆਕੁਲ ਹੋ ਗਿਆ ਕਿ ਹੁਣ ਜਦੋਂ ਤੱਕ ਬੰਦਾ ਭੇਜ ਕੇ ਬੁਲਾਉਂਦੇ ਨਹੀਂ ਉਦੋਂ ਤੱਕ ਮਨ ਨੂੰ ਸਕੂਨ ਨਹੀਂ ਮਿਲਣਾ। ਛੇਵੇਂ ਪਾਤਸ਼ਾਹ ਕਹਿੰਦੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਣੀ।
ਵਸੀ ਪ੍ਰੇਮ ਕੇ ਸਹਿਜ ਸੁਭਾਏ,
ਸਤਿਗੁਰੂ ਤਾਂ ਪ੍ਰੇਮ ਦੇ ਵਸੀਕਾਰ ਨੇ, ਸਹਿਜ ਸੁਭਾਏ ਸੁੱਤੇ ਸਿੱਧੀ ਪ੍ਰੇਮ ਕਰਨ ਵਾਲਿਆਂ ਨੂੰ ਆਪਣੇ ਪ੍ਰੇਮ ਕਰਨ ਵਾਲਿਆਂ ਦੇ ਵਸ ਹੁੰਦੇ ਨੇ।
ਫਿਲਮਿਓ ਜਾਏ ਨਹੀਂ ਕਿਸ ਕਾਲ,
ਸਤਿਗੁਰਾਂ ਦੇ ਕੋਲੋਂ ਹੁਣ ਰਿਹਾ ਨਹੀਂ ਜਾ ਰਿਹਾ। ਜੇ ਉਧਰ ਭਾਈ ਗੁਰਦਾਸ ਦੇ ਅੰਦਰ ਤੜਫ ਹੈ ਤੇ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਤੜਫ ਭਾਈ ਗੁਰਦਾਸ ਨੂੰ ਬੁਲਾ ਕੇ ਆਪਣੇ ਗਲ ਨਾਲ ਲਾਣ ਦੀ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ।
ਭਾਈ ਪ੍ਰੇਮ ਕੀ ਖੇਚ ਵਿਸਾਲ,
ਬੜੀ ਭਾਰੀ ਖਿੱਚ ਪ੍ਰੇਮ ਦੀ ਇਹ ਹੈ, ਪ੍ਰੇਮ ਦੀ ਖੇਡ। ਤਾਂ ਹੀ ਕਲਗੀਧਰ ਨੇ ਕਿਹਾ, ਸੱਚ ਕਹੋ ਸੁਣ ਲੈ ਹੋ ਸਭ ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਭ ਪਾਇਓ। ਪ੍ਰੇਮ ਦੀ ਖੇਡ ਬੜੀ ਉੱਤਮ ਹੈ, ਜਿਹਨਾਂ ਪ੍ਰੇਮ ਕੀਤਾ ਉਹਨਾਂ ਪਰਮੇਸ਼ਰ ਨੂੰ ਆਪਣੇ ਵਸ ਚ ਕਰ ਲਿਆ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਇਹ ਹੈ ਪ੍ਰੇਮ ਦੀ ਖੇਡ। ਮਹਾਰਾਜ ਅਸੀਂ ਪ੍ਰੇਮ ਦੀਆਂ ਡੋਰਾਂ ਨਾਲ ਬੰਨ ਲਿਆ, ਰੱਬ ਭਗਤਾਂ ਵਸ ਕੀਤਾ ਪਾ ਕੇ ਪ੍ਰੇਮ ਵਾਲੀਆਂ ਡੋਰਾਂ। ਕਿੱਦਾਂ ਭਗਤੀ? ਭਾਈ ਗੁਰਦਾਸ ਨੇ ਜਿਵੇਂ ਖਿੱਚ ਪਾਈ ਨਾ, ਇਧਰ ਛੇਵੇਂ ਪਾਤਸ਼ਾਹ ਦੇ ਮਨ ਚ ਉਸੇ ਤਰ੍ਹਾਂ ਖਿੱਚ। ਕਿਉਂਕਿ ਭਾਈ ਸਾਹਿਬ ਦਾ ਆਪਣਾ ਕਥਨ ਹੈ ਕਿ ਇੱਕ ਕਦਮ ਵੀ ਜੇ ਗੁਰੂ ਘਰ ਵੱਲ ਕੋਈ ਚੱਲ ਕੇ ਜਾਂਦਾ, ਸਤਿਗੁਰੂ ਕਰੋੜਾਂ ਕਦਮ ਅੱਗੇ ਲੈਣ ਆਉਂਦੇ ਨੇ। ਇਸੇ ਤਰ੍ਹਾਂ ਜੇ ਕੋਈ ਇੱਕ ਹਿੱਸਾ ਪ੍ਰੀਤ ਕਰਦਾ, ਸਤਿਗੁਰੂ ਕਈ ਗੁਣਾ ਅਧਿਕ ਪ੍ਰੀਤ ਆਪਣੇ ਉਸ ਸਿੱਖ ਨਾਲ ਕਰਦੇ ਹਨ। ਇਹ ਕੰਗੀ ਪ੍ਰੀਤ ਹੁੰਦੀ ਹੈ ਕਿ ਕੰਗੀ, ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਆਪਣੀ ਬਾਣੀ ਚ। ਇਹ ਕੰਗੀ ਪ੍ਰੀਤ ਮੱਛੀ ਪਾਣੀ ਨਾਲ ਪਿਆਰ ਕਰਦੀ ਆ, ਪਰ ਪਾਣੀ ਦਾ ਮੱਛੀ ਨਾਲ ਕੋਈ ਵਾਸਤਾ ਨਹੀਂ। ਮੱਛੀ ਮਰਦੀ ਆ ਮਰ ਜਾਏ, ਪਾਣੀ ਨੂੰ ਕੋਈ ਫਿਕਰ ਨਹੀਂ। ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ, ਕਮਲ ਤਾਂ ਸੂਰਜ ਨਾਲ ਪਿਆਰ ਕਰਦਾ ਹੈ, ਪਰ ਸੂਰਜ ਦੀ ਉਸ ਕਮਲ ਦੇ ਫੁੱਲ ਨਾਲ ਕੋਈ ਪ੍ਰੀਤ ਨਹੀਂ। ਮਰਦਾ ਮਰ ਜਾਏ ਉਹਨੂੰ ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ। ਦੀਵੇ ਉੱਤੇ ਪਤੰਗਾ ਜਾ ਕੇ ਲੜ ਸੜ ਕੇ ਮਰ ਜਾਂਦਾ ਹੈ। ਹੁਣ ਪਤੰਗਾ ਤਾਂ ਪ੍ਰੇਮ ਕਰਕੇ ਗਿਆ, ਪਰ ਦੀਵੇ ਨੇ ਉਹਦੇ ਨਾਲ ਪ੍ਰੇਮ ਨਹੀਂ ਕੀਤਾ, ਉਹਨੇ ਤੇ ਸਾੜ ਕੇ ਖਾਕ ਕਰ ਦਿੱਤਾ ਉਹਨੂੰ। ਉਹਦੇ ਅੰਦਰ ਕੋਈ ਪ੍ਰੀਤ ਨਹੀਂ। ਇੱਕ ਅੰਗੀ ਪ੍ਰੀਤ ਕਹਿੰਦੇ ਨੇ, ਪਰ ਗੁਰੂ ਤੇ ਸਿੱਖ ਦੀ ਪ੍ਰੀਤ ਦੁਵੱਲੀ ਹੈ, ਦੁਵੱਲੀ ਦੋਵਾਂ ਪਾਸਿਆਂ ਦੀ। ਜੇ ਸਿੱਖ ਪ੍ਰੀਤ ਕਰਦਾ ਤੇ ਗੁਰੂ ਕਈ ਗੁਣਾ ਜ਼ਿਆਦਾ ਅਧਿਕ ਪ੍ਰੀਤ ਉਸ ਸਿੱਖ ਨਾਲ ਕਰਦਾ ਹੈ।
ਬੋਲੇ ਸੋਨਿਆ,
ਕਈ ਗੁਣਾ ਅਧਿਕ ਪ੍ਰੀਤ ਗੁਰੂ ਦੀ ਉਸ ਸਿੱਖ ਨਾਲ ਹੈ। ਵੇਖੋ ਇੱਥੇ ਜ਼ਿਕਰ ਆ ਰਿਹਾ ਹੈ ਭਾਈ ਗੁਰਦਾਸ ਦੇ ਅੰਦਰ ਜਿੰਨਾ ਪਿਆਰ ਹੈ ਨਾ, ਉਹਦੇ ਨਾਲੋਂ ਕਈ ਗੁਣਾ ਤੱਕ ਪਿਆਰ ਦੀ ਖਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਚ ਬਣੀ ਹੋਈ ਹੈ।
ਕੈਸੇ ਤਰਿਓ ਕੇਤਕ ਦਿਨ ਔਰ,
ਭਾਈ ਸਾਹਿਬ ਜੀ ਨੂੰ ਬੁਲਾਉਣ ਵਾਸਤੇ ਸਤਿਗੁਰੂ ਜੀ ਟਾਲ ਰਹੇ ਨੇ, ਚਾਹੁੰਦੇ ਨੇ ਕਿ ਹਾਲੇ ਹੋਰ ਥੋੜਾ ਜਿਹਾ ਟਾਲ ਨਾ ਦਈਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਥੋੜਾ ਸਮਾਂ ਹੋਰ ਹਾਲੇ ਟਾਲਣਾ ਚਾਹੁੰਦੇ ਸਨ।
ਚਾਹੋ ਨਾ ਕਰਿਓ ਜਾਤ ਸੁਖ ਠੌਰ,
ਟਾਲਣਾ ਚਾਹੁੰਦੇ ਨੇ ਪਰ ਟਾਲਿਆ ਨਹੀਂ ਜਾ ਰਿਹਾ। ਕਹਿੰਦੇ ਬਸ ਹੁਣ ਹੋਰ ਸਮਾਂ ਨਹੀਂ ਉਡੀਕ ਕਰ ਸਕਦੇ, ਹੋਰ ਨਹੀਂ ਉਡੀਕ ਸਕਦੇ। ਟਾਲਣਾ ਚਾਹੁੰਦੇ ਨੇ ਵੀ ਚਲੋ ਥੋੜੇ ਦਿਨ ਹੋਰ ਕੱਢ ਲਈਏ, ਪਰ ਅਵਸਥਾ ਹਾਲਤ ਇਹ ਬਣ ਗਈ ਵੀ ਹੁਣ ਇੱਕ ਘੜੀ ਕੱਢਣੀ ਵੀ ਔਖੀ ਹੋ ਗਈ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਟਾਲਿਆ ਨਹੀਂ ਜਾ ਰਿਹਾ।
ਪਠਨੇਤ ਮਾਨਵ ਤਤਕਾਲ ਕੀਨਸ ਤਿਆਰੇ ਗੁਰੂ ਕਿਰਪਾਲ।
ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਿਆਰੀ ਕਰ ਲਈ ਉਸੇ ਵਕਤ ਅਗਲੇ ਦਿਨ ਹੀ ਆਪਣਾ ਇੱਕ ਸੇਵਾਦਾਰ ਭੇਜਣ ਵਾਸਤੇ ਜਿਹੜਾ ਜਾਏ ਤੇ ਜਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸਾਡੇ ਕੋਲ ਲੈ ਕੇ ਆਵੇ। ਪਰ ਉੱਥੇ ਵੀ ਇੱਕ ਕਸਵੱਟੀ ਲਾ ਦਿੱਤੀ ਹੈ, ਬੁਲਾਵਾ ਵੀ ਭੇਜ ਦਿੱਤਾ ਹੈ, ਕਿਉਂਕਿ ਭਾਈ ਗੁਰਦਾਸ ਨੇ ਕਿਹਾ ਮਹਾਰਾਜ ਜਦੋਂ ਤੱਕ ਬੁਲਾਓਗੇ ਨਹੀਂ ਆਵਾਂਗਾ ਨਹੀਂ। ਉਹਨਾਂ ਦਾ ਕਿਹਾ ਨਾ ਵੀ ਮੇਰੇ ਗਲ ਚ ਤਾਂ ਜੰਜੀਰ ਬੱਧੀ ਹੋਈ ਹੈ ਤੁਹਾਡੇ ਹੁਕਮ ਦੀ, ਜਦੋਂ ਆਏਗਾ ਹੁਕਮ ਤੇ ਆ ਜਾਂਗਾ। ਤੇ ਸਤਿਗੁਰਾਂ ਨੇ ਇਧਰੋਂ ਸੁਨੇਹਾ ਭੇਜ ਦਿੱਤਾ, ਸੇਵਾਦਾਰ ਭੇਜ ਦਿੱਤਾ, ਆਖਿਆ ਜਾਈ ਸਿੱਧਾ ਕਾਂਸ਼ੀ ਦੇ ਰਾਜੇ ਨੂੰ ਜਾ ਕੇ ਮਿਲੀ ਤੇ ਉਹਨੂੰ ਜਾ ਕੇ ਆਖੀ ਵੀ ਇੱਥੇ ਇੱਕ ਗੁਰੂ ਘਰ ਦਾ ਚੋਰ ਆਇਆ ਹੋਇਆ, ਉਹਦਾ ਨਾਂ ਗੁਰਦਾਸ ਹੈ, ਗੁਰੂ ਘਰ ਦਾ ਚੋਰ ਹੈ। ਹੁਣ ਰਾਜਾ ਲੱਭਦਾ ਫਿਰੇ ਕਾਂਸ਼ੀ ਦੇ ਵਿੱਚ ਸਾਰੇ ਚ ਵੀ ਕਿਹੜਾ ਚੋਰ ਹੈ ਗੁਰੂ ਘਰ ਦਾ। ਭਾਈ ਗੁਰਦਾਸ ਵੱਲ ਉਹਦਾ ਖਿਆਲ ਨਾ ਜਾਵੇ, ਇਹ ਤਾਂ ਮਹਾਂਪੁਰਖ ਦੇ। ਭਾਈ ਗੁਰਦਾਸ ਜੀ ਨੂੰ ਜਦੋਂ ਪਤਾ ਲੱਗਾ ਤੇ ਉਹ ਕਹਿੰਦੇ ਬਈ ਇਹ ਹੁਕਮ ਮੇਰੇ ਵਾਸਤੇ ਹੀ ਆਇਆ ਹੈ। ਬੜੇ ਪਿਆਰ ਵਾਲੀ ਪ੍ਰੇਮ ਵਾਲੀ ਕਥਾ ਹੈ, ਉਹ ਆਪ ਦੀ ਕੱਲ ਦੇ ਪ੍ਰਸੰਗਾਂ ਚ ਸਰਵਣ ਕਰੋਗੇ।